ਹੁਣ ਸੰਤ ਬਿਮਲਾ ਸਿੰਘ ਜੀ ਅੱਗੇ ਇਸ ਤਰ੍ਹਾਂ ਕਥਾ ਸੁਣਾਉਣ ਲੱਗੇ। ਉਧਰ ਰਾਜਾ ਸ਼ਿਵਨਾਭ ਆਪਣੇ ਪ੍ਰੇਮ ਵਿੱਚ ਹਰ ਘੜੀ ਉਡੀਕ ਵਿੱਚ ਬੇਬਲ ਹੋ ਰਿਹਾ ਸੀ। ਉਸ ਦਾ ਪ੍ਰੇਮ ਹੱਦਾਂ ਵੱਡੇ ਟੱਪ ਰਿਹਾ ਹੈ, ਉਸ ਦੀ ਖਿੱਚ ਅਸਹਿ ਹੋ ਰਹੀ ਹੈ। ਗੁਰੂ ਬਾਬਾ ਆਪਣੇ ਆਪ ਵਿੱਚ ਸੰਪੂਰਨ ਹੈ, ਪਰ ਫਿਰ ਪ੍ਰੇਮ ਦਾ ਰਸ ਰੂਪ, ਪ੍ਰੇਮ ਨੂੰ ਅਨੁਭਵ ਕਰਨ ਵਾਲਾ ਤੇ ਪ੍ਰੇਮ ਕਰਕੇ ਨਿਹਾਲ ਕਰ ਦੇਣ ਵਾਲਾ ਮੇਰਾ ਬਾਬਾ, ਮੇਰਾ ਪਿਆਰਾ ਬਾਬਾ ਨਾਨਕ ਭੱਜਾ ਜਾ ਰਿਹਾ ਹੈ ਆਪਣੇ ਕਿਸੇ ਪਿਆਰੇ ਦੇ ਪਿਆਰ ਨੂੰ ਮੰਨਣ ਦੇ ਲਈ। ਭਾਵੇਂ ਹਜ਼ਾਰਾਂ ਮੀਲਾਂ ਦਾ ਫਾਸਲਾ ਸੀ, ਪਰ ਮੇਰਾ ਪਿਆਰਾ ਬਾਬਾ ਸਭ ਫਾਸਲੇ ਦੂਰ ਕਰਕੇ ਉਸ ਦੇ ਕੋਲ ਜਾ ਬੈਠਾ। ਇੱਕ ਦਿਨ ਰਾਜਾ ਇਕਾਂਤ ਵਿੱਚ ਜਲ ਦੇ ਕਿਨਾਰੇ ਬੈਠਾ, ਵੈਰਾਗ ਦੀ ਅਵਸਥਾ ਵਿੱਚ ਡਾਢੀ ਮਧੁਰ ਧੁਨੀ ਵਿੱਚ ਕੁਝ ਗਾ ਰਿਹਾ ਸੀ, ਜਿਸ ਦਾ ਪੰਜਾਬੀ ਭਾਵ ਕੁਝ ਇਸ ਤਰ੍ਹਾਂ ਸੀ। ਖੜੀ ਕਿਨਾਰੇ ਕੂਕ ਪੁਕਾਰਾਂ, ਭਈ ਸਾਈ ਨੂੰ ਵਾਜਾਂ ਮਾਰਾਂ, ਆ ਸਾਈ ਮੈਂ ਤਨਮਨ ਵਾਰਾਂ, ਅਲ ਵਿਲੱਲੀ ਝੱਲੀ ਹਾਂ, ਜੀ ਤਰਸੇ ਉੱਡ ਮਿਲਾਂ ਪਿਆਰੇ, ਲੋਚਾਂ ਜਾਵਾਂ ਪਾਰ ਕਿਨਾਰੇ, ਪਰ ਜਾਵਾਂ ਮੈਂ ਕਿਸ ਓਟ ਸਹਾਰੇ, ਸਿੱਖ ਦੀ ਖੜੀ ਇਕੱਲੀ ਹਾਂ। ਉਤ ਵੱਲ ਜਾਣੋ ਵਰਜ ਰਹਾਣੀ, ਇਤ ਵੱਲ ਖੜਿਆਂ ਉਮਰ ਵਿਹਾਣੀ, ਆਏ ਨਾ ਸਕਾਂ ਆਪ ਨਿਮਾਣੀ, ਦੁਖੀਆ ਖੜੀ ਦੁਵੱਲੀ ਹਾਂ। ਆਓ ਪ੍ਰੀਤਮ ਦਰਸ਼ ਦਿਖਾਵੋ, ਕਰੋ ਮੇਰ ਚਾ ਫੇਰਾ ਪਾਵੋ, ਸਿੱਖ ਦੀ ਚਰਣੀ ਆਣ ਲਗਾਵੋ, ਬੌਰੀ ਹੋ ਹੁਣ ਚੱਲੀ ਹਾਂ। ਰਾਜਾ ਚੁੱਪ ਹੋ ਗਿਆ। ਕੁਝ ਦੇਰ ਮਗਰੋਂ ਮੰਤਰੀ ਆ ਗਿਆ ਤੇ ਬੜੇ ਅਦਮ ਨਾਲ ਕਹਿਣ ਲੱਗਾ, ਰਾਜਨ, ਮੈਨੂੰ ਵੱਡੇ ਮਾਲੀ ਨੇ ਆਖਿਆ ਕਿ ਤਿੰਨ ਦਿਨਾਂ ਤੋਂ ਇੱਕ ਸਾਧੂ ਆਏ ਹੋਏ ਨੇ, ਜਿਨ੍ਹਾਂ ਵਰਗਾ ਅੱਗੇ ਕੋਈ ਨਹੀਂ ਆਇਆ। ਪਹਿਲਾਂ ਤਾਂ ਉਹਨਾਂ ਨੇ ਆਪ ਹੀ ਆ ਕੇ ਸੁੱਕੇ ਬਾਗ ਵਿੱਚ ਡੇਰਾ ਲਾਇਆ। ਸੋਹਣੀ ਸ਼ਕਲ ਦੇ ਦੋ ਆਦਮੀ ਉਹਨਾਂ ਦੇ ਨਾਲ ਨੇ। ਇਸ ਤਰ੍ਹਾਂ ਲੱਗਦਾ ਜਿਵੇਂ ਉਹਨਾਂ ਦੇ ਕਦਮ ਰੱਖਦਿਆਂ ਸਾਰ ਨਾ ਬਾਗ ਹਰਿਆ ਹੋ ਗਿਆ ਹੋਵੇ। ਦੂਸਰਾ ਜਿੱਦਣ ਦੇ ਆਏ ਨੇ, ਮੈਂ ਨਿਰਾਹਾਰ ਰਹਿੰਦੇ ਵੇਖੇ ਨੇ। ਸਾਥੀਆਂ ਨੇ ਥੋੜਾ ਥੋੜਾ ਦਾਲ ਤੇ ਚਾਵਲ ਖਾਧੇ ਨੇ, ਪਰ ਉਹ ਆਪ ਅਜੇ ਤੱਕ ਪਾਉਣ ਆਹਾਰੀ ਹੀ ਨੇ। ਪਰ ਇਸ ਫਾਕੇ ਨਾਲ ਉਹ ਕਿਤੇ ਲਿੱਸੇ ਜਾਂ ਮਾੜੇ ਹੋਏ ਵੀ ਨਹੀਂ ਦਿਸਦੇ। ਤੀਸਰਾ ਜਿਹੜਾ ਵੀ ਉਹਨਾਂ ਦੀ ਪ੍ਰੀਖਿਆ ਕਰਨ ਵਾਸਤੇ ਜਾਂਦਾ ਨਾ, ਬਾਗ ਵਿੱਚ ਵੜਦਿਆਂ ਹੀ ਉਸ ਨੂੰ ਪ੍ਰੀਖਿਆ ਭੁੱਲ ਜਾਂਦੀ ਹੈ, ਹਿਰਦਾ ਖਿੜਨ ਲੱਗ ਪੈਂਦਾ। ਜਦੋਂ ਦੂਰੋਂ ਹੀ ਦਰਸ਼ਨ ਹੁੰਦੇ ਨੇ ਨਾ, ਤਾਂ ਜ਼ੁਬਾਨ ਬੰਦ ਹੋ ਜਾਂਦੀ ਹੈ ਤੇ ਉਹਨਾਂ ਦੇ ਚਰਨਾਂ ਤੇ ਡਿੱਗ ਪੈਂਦਾ ਹੈ। ਉਹਨਾਂ ਦੇ ਚਰਨਾਂ ਨਾਲ ਲੱਗਦਿਆਂ ਹੀ ਨਾ ਵਾਹਿਗੁਰੂ ਦੀ ਧੁਨੀ ਛਿੜ ਪੈਂਦੀ ਹੈ ਤੇ ਰੋਮ ਰੋਮ ਵਿੱਚੋਂ ਇਹੋ ਹੀ ਆਵਾਜ਼ ਬੋਲਣ ਲੱਗ ਪੈਂਦੀ ਹੈ। ਜਿਹੜਾ ਉਹਨਾਂ ਕੋਲੋਂ ਵਾਪਸ ਆਉਂਦਾ ਹੈ ਨਾ, ਉਸ ਦੀਆਂ ਅੱਖਾਂ ਅਥਰੂਆਂ ਨਾਲ ਭਰੀਆਂ ਹੁੰਦੀਆਂ ਨੇ। ਜੇ ਕੋਈ ਪੁੱਛੇ ਤਾਂ ਇਹ ਉੱਤਰ ਦਿੰਦਾ, ਆਪਣੇ ਪਿਆਰੇ ਮਾਲਕ ਨੂੰ ਯਾਦ ਕਰੋ, ਸੋਹਣੇ ਰਚਨਹਾਰ ਨਾਲ ਪ੍ਰੇਮ ਕਰੋ। ਇਸ ਲਈ ਹੇ ਰਾਜਨ, ਜਿੰਨੇ ਲੋਕ ਗਏ ਨੇ ਨਾ, ਸਾਰਿਆਂ ਦੀ ਇਹ ਹਾਲਤ ਹੋ ਗਈ ਹੈ। ਰਾਜਾ ਰੋ ਕੇ ਆਖਣ ਲੱਗਾ, ਕੁਝ ਨਾਮ ਪਤਾ ਪੁੱਛਿਆ ਜੇ? ਮੰਤਰੀ ਕਹਿਣ ਲੱਗਾ, ਜੀ ਨਹੀਂ, ਕਿਸੇ ਗੱਲ ਦਾ ਉੱਤਰ ਨਹੀਂ ਦਿੰਦੇ। ਜਿਹੜਾ ਜਿਹੜਾ ਵੀ ਗੱਲ ਕਰਨ ਜਾਂ ਪੁੱਛਣ ਜਾਂਦਾ, ਉਹ ਸਮਝੋ ਜਿਵੇਂ ਉਹਨਾਂ ਕੋਲੋਂ ਪੁੱਛ ਹੀ ਨਹੀਂ ਸਕਦਾ, ਬੇਜ਼ੁਬਾਨ ਹੋ ਜਾਂਦਾ। ਅੱਜ ਮੈਂ ਆਪ ਤੇ ਤੁਹਾਡਾ ਇੱਕ ਮਖੌਲੀਆ ਸੇਵਕ, ਜਿਹੜਾ ਤੁਹਾਡਾ ਮਨ ਪਰਚਾਵਾ ਕਰਨ ਲਈ ਹਾਜ਼ਰ, ਹਰ ਵੇਲੇ ਹਾਜ਼ਰ ਹੁੰਦਾ ਹੈ, ਅਸੀਂ ਦੋਵੇਂ ਗਏ ਸਾਂ। ਬਾਗ ਵਿੱਚ ਵੜਦਿਆਂ ਸਾਰ ਨਾ ਸਾਡੀ ਵੀ ਹਾਲਤ ਐਸੀ ਹੋ ਗਈ, ਸਾਡੇ ਕੋਲੋਂ ਬੋਲ ਨਹੀਂ ਸੀ ਹੁੰਦਾ, ਤੁਹਾਡੇ ਮਖੌਲੀ ਸੱਜਣ ਆਖਦੇ ਸਨ ਭਾਈ ਜਿਸ ਸਾਧੂ ਦੇ ਦਰਸ਼ਨ ਕਰਵਾਏ ਜੇ ਨਾ ਉਹ ਤੇ ਨਿਰੰਜਨੀ ਜੋਤ ਹੈ, ਜਾਓ ਰਾਜਾ ਜੀ ਨੂੰ ਆਖੋ ਜ਼ਰੂਰ ਆ ਜਾਣ, ਇਹਨਾਂ ਦੇ ਦਰਸ਼ਨ ਕਰਕੇ ਨਾ ਮਨ ਮੋਇਆ ਗਿਆ, ਇਹ ਤੇ ਜ਼ਰੂਰ ਕੋਈ ਅਵਤਾਰ ਨੇ। ਰਾਜਾ ਹੌਕਾ ਲੈ ਕੇ ਆਖਣ ਲੱਗਾ, ਮੰਤਰੀ ਜੀ ਜਿਸ ਦਿਨ ਤੋਂ ਉਸ ਪਖੰਡੀ ਨੂੰ ਮੱਥਾ ਟੇਕਿਆ ਨਾ ਮੇਰੇ ਮਨ ਨੂੰ ਬੜਾ ਦੁੱਖ ਹੋਇਆ, ਹੁਣ ਉਹ ਦੁੱਖ ਨਹੀਂ ਭੁੱਲਦਾ, ਇਸ ਲਈ ਵਾਰ ਵਾਰ ਚਿੱਤ ਡਰਦਾ ਕਿ ਸੱਚੇ ਸਤਿਗੁਰੂ ਤੋਂ ਬਿਨਾਂ ਇਹ ਸਿਰ ਕਿਸੇ ਹੋਰ ਕੋਲ ਨਹੀਂ ਚੁੱਕਣਾ ਚਾਹੀਦਾ, ਪਰ ਹੁਣ ਖਿੱਚ ਪੈਂਦੀ ਹੈ, ਭੱਜ ਕੇ ਪਹੁੰਚਣ ਨੂੰ ਜੀ ਕਰਦਾ, ਪਰ ਨਾ ਪਿਛਲੇ ਪਖੰਡੀਆਂ ਵਾਲੇ ਕੌੜੇ ਤਜਰਬੇ ਕਰਕੇ ਨਾ ਮੇਰਾ ਮਨ ਵਾਰ ਵਾਰ ਡਰਦਾ। ਮੰਤਰੀ ਆਖਣ ਲੱਗਾ, ਨਹੀਂ ਰਾਜਨ, ਹੁਣ ਤੇ ਪ੍ਰਤੱਖ ਸਤਿਗੁਰੂ ਨੇ ਸੱਚ ਜੇ ਕੱਲ ਰਾਗ ਵਿਦਿਆ ਵਿੱਚ ਨਿਪੁੰਨ ਸੁੰਦਰੀਆਂ ਗਈਆਂ ਸਨ ਜੋ ਉਹਨਾਂ ਨੂੰ ਨਾਚ ਕਰਕੇ ਉਹਨਾਂ ਦੀ ਪ੍ਰੀਖਿਆ ਕਰਨ, ਪਰ ਉਹਨਾਂ ਨੇ ਜਾਂਦਿਆਂ ਸਾਰੇ ਨਾ ਸਾਰੀਆਂ ਨੂੰ ਆਖਿਆ ਭਾਈ ਰਾਗ ਤੇ ਰੱਬ ਦੀ ਵਡਿਆਈ ਕਰਨ ਵਾਸਤੇ ਹੈ, ਤੁਸੀਂ ਕੀ ਪਈਆਂ ਗਾਉਂਦੀਆਂ ਜੇ। ਉਸੇ ਵਕਤ ਉਹਨਾਂ ਦੀ ਸਮਾਧੀ ਲੱਗ ਗਈ। ਜਦੋਂ ਦੇਰ ਬਾਅਦ ਹੋਸ਼ ਪ੍ਰਤੀ ਤਾਂ ਮੁੜੀਆਂ ਉਹਨਾਂ ਦੇ ਅਥਰੂਆਂ ਨਾਲ ਭਰੇ ਹੋਏ ਨੈਣ ਦੱਸਦੇ ਨੇ ਕਿ ਉਹਨਾਂ ਦਾ ਮਨ ਧੋਤਾ ਗਿਆ ਹੈ। ਇਸ ਲਈ ਐਸੀ ਗੱਲ ਤੇ ਕਿਸੇ ਸੱਚੇ ਸਤਿਗੁਰੂ ਦੇ ਕੋਲ ਗਿਆਈ ਹੋ ਸਕਦੀ ਹੈ। ਮੈਨੂੰ ਇਹ ਲੱਗਦਾ ਕਿ ਹੁਣ ਸ਼ੰਕਾ ਨਹੀਂ, ਮਨ ਸੁਖ ਦਾ ਗੁਰੂ ਤੁਹਾਡਾ ਗੁਰੂ ਨਾਨਕ, ਮਹਾਨ ਰਿਸ਼ੀਆਂ ਦਾ ਸਭ ਤੋਂ ਵੱਡਾ ਰਿਸ਼ੀ, ਅਵਤਾਰਾਂ ਤੋਂ ਵੀ ਵੱਡਾ ਅਵਤਾਰ ਬਾਗ ਵਿੱਚ ਆ ਕੇ ਬੈਠਾ ਜੇ। ਰਾਜੇ ਨੇ ਇਹ ਸੁਣ ਕੇ ਇੱਕ ਚੱਕਰ ਜਿਹਾ ਖਾਧਾ, ਫਿਰ ਸੰਭਲਿਆ ਤੇ ਬੋਲਿਆ, ਓਹੋ ਮੈਂ ਅਪਰਾਧੀ, ਮੈਂ ਆਪਣੇ ਮਾਲਕ ਦੀ ਪ੍ਰੀਖਿਆ ਕਰ ਸਕਣਾ, ਲਾਣ ਤੇ ਮੇਰੇ ਤੇ। ਅੱਛਾ ਮੰਤਰੀ ਜੀ ਹੁਣ ਤੁਸੀਂ ਕੀ ਆਖਦੇ ਹੋ। ਮੰਤਰੀ ਹੋਰੀ ਕਹਿਣ ਲੱਗੇ, ਰਾਜਨ ਹੁਣ ਤੇ ਭੁਲੇਖੇ ਵਾਲੀ ਕੋਈ ਗੱਲ ਨਹੀਂ, ਹੁਣ ਨਾ ਗੁਰੂ ਨਾਨਕ ਆਪ ਆਏ ਨੇ, ਮੈਂ ਭਾਵੇਂ ਗੁਰੂ ਨਾਨਕ ਕੋਲੋਂ ਉਹਨਾਂ ਦਾ ਨਾਮ ਜ਼ਾਤ ਜਾਂ ਪਤਾ ਪੁੱਛਣ ਦੀ ਗੁਸਤਾਖੀ ਕੀਤੀ, ਪਰ ਉਹ ਤੇ ਕੀਰਤਨ ਵਿੱਚ ਮਗਨ ਰਹਿ, ਉਹਨਾਂ ਦੇ ਰੱਬੀ ਗਲੇ ਤੋਂ ਜਿਹੜਾ ਇਲਾਹੀ ਨਾਦ ਅਨਹਤ ਨਾਦ ਹੋਇਆ ਤਾਂ ਉਹ ਕੁਝ ਗਾਇਆ ਨੇ ਜੋ ਆਪਣੇ ਲੇਖਕ ਨੇ ਨਾਲੋ ਨਾਲ ਲਿਖ ਲਿਆ ਸੀ। ਗਾ ਰਹੇ ਸਨ, ਜੋਗੀ ਜੁਗਤ ਨਾਮ ਨਿਰਮਾਇਲ, ਜੰਕੈ ਮੈਲ ਨਾ ਰਾਤੀ, ਪ੍ਰੀਤਮ ਨਾਥ ਸਦਾ ਸੱਚ ਸੰਗੇ, ਜਨਮ ਮਰਨ ਗਤ ਬੀਤੀ, ਗੁਸਾਈ ਤੇਰਾ ਕਹਾਂ ਨਾਮ ਕੈਸੇ ਜਾਤੀ, ਜਾਂ ਤਉ ਭੀਤਰ ਮਹਿਲ ਬੁਲਾਵੈ, ਪੂਛਾ ਬਾਤ ਨਿਰੰਤੀ ਰਹਾਉ। ਬ੍ਰਹਮਣ ਬ੍ਰਹਮ ਗਿਆਨ ਇਨਸਾਨੀ, ਹਰ ਗੁਣ ਪੂਜੈ ਪਾਤੀ, ਏਕੋ ਨਾਮ ਏਕ ਨਾਰਾਇਣ, ਤ੍ਰਿਭਵਨ ਏਕਾ ਜੋਤੀ, ਜੇ ਬਾ ਡੰਡੀ ਇਹ ਘੱਟ ਛਾਬਾ, ਤੋਲੋ ਨਾਮ ਅਜਾਚੀ, ਏਕੋ ਹਾਟ ਸ਼ਾਹ ਸਭਨਾ ਸਿਰ, ਵਣ ਜਾਰੇ ਇੱਕ ਪੰਤੀ, ਦੋਵੇਂ ਸਿਰੇ ਸਤਿਗੁਰੂ ਨਿਬੇੜੇ, ਸੋ ਬੂਝੈ ਜਿਸ ਏਕ ਲਿਵ ਲਾਗੀ, ਜਿਉ ਰਹਿ ਨਿਭਰਾਤੀ, ਸ਼ਬਦ ਵਸਾਏ ਭਰਮ ਚੁਕਾਏ, ਸਦਾ ਸੇਵਕ ਦਿਨ ਰਾਤੀ, ਉਪਰ ਗਗਨ ਗਗਨ ਪਰ ਗੋਰਖ, ਤਾਂਕਾ ਅਗਮ ਗੁਰੂ ਪੁਣ ਵਾਸੀ, ਗੁਰਬਚਨੀ ਬਾਹਰ ਘਰ ਏਕੋ, ਨਾਨਕ ਪਇਆ ਉਦਾਸੀ। ਦਰਅਸਲ ਨਾ ਇਹ ਸ਼ਬਦ ਮਾਰੂ ਰਾਗ ਵਿੱਚ ਗਾਇਆ ਨੇ, ਵੈਰਾਗ ਦਾ ਨਕਸ਼ਾ ਬੰਨ ਦਿੱਤਾ, ਉਹ ਨਕਸ਼ਾ ਕਿ ਸਾਰੇ ਪੱਥਰ ਦੀਆਂ ਮੂਰਤਾਂ ਵਾਂਗ ਟਿਕ ਗਏ। ਸਾਨੂੰ ਸਾਫ਼ ਉੱਤਰ ਮਿਲ ਗਿਆ ਕਿ ਉਹਨਾਂ ਦਾ ਨਾਮ ਹੀ ਨਾਨਕ ਹੈ। ਰਾਜਾ ਬੜਾ ਖੁਸ਼ ਹੋਇਆ, ਆਖਣ ਲੱਗਾ, ਸੱਚ? ਅੱਛਾ ਉਹ ਤੇ ਪਤਤ ਪਾਵਣ ਹੈ, ਪਰ ਮੈਂ ਤੇ ਪਤਤਾਨ ਹਾਂ, ਮੈਂ ਤੇ ਪਾਪੀ ਹਾਂ। ਪਰ ਨਹੀਂ ਨਹੀਂ, ਉਹ ਤੇ ਪਤਤ ਪਾਵਣ ਹੋਇਆ, ਪਾਪੀਆਂ ਨੂੰ ਪਵਿੱਤਰ ਕਰ ਦੇਣ ਵਾਲਾ। ਇਹ ਕਹਿੰਦਿਆਂ ਰਾਜੇ ਦੇ ਪ੍ਰੇਮ ਦਾ ਕੜ ਪਾਟ ਗਿਆ। ਹੱਦਾਂ ਬੰਨੇ, ਸੋਚਾਂ ਸਭ ਰੁੜ ਗਏ। ਪ੍ਰੇਮ ਵਿੱਚ, ਇਸ਼ਕ ਵਿੱਚ ਨਾ ਰੁਕਣ ਵਾਲੀ ਹੜ ਦੀ ਰੌ ਆਈ, ਜਿਹੜੀ ਸੁਰਤੀ ਨੂੰ ਲੈ ਟੁਰੀ। ਵਹਿੰਦੀਆਂ ਹੋਈਆਂ ਅੱਖਾਂ ਨਾਲ ਰਾਜਾ ਬਾਗ ਵੱਲ ਨੂੰ ਭੱਜ ਤੁਰਿਆ। ਮੇਰਾ ਪ੍ਰੀਤਮ ਆਇਆ, ਮੇਰਾ ਪ੍ਰੀਤਮ ਆਇਆ, ਇਸ ਤਰ੍ਹਾਂ ਕਹਿੰਦਿਆਂ ਹੋਇਆ ਬਾਗ ਵੱਲ ਜਾ ਰਿਹਾ ਸੀ। ਜਿਵੇਂ ਕੋਈ ਨਦੀ ਕਾਹਲੀ ਨਾਲ ਸਮੁੰਦਰ ਵੱਲ ਭੱਜ ਤੁਰਦੀ ਹੈ। ਬਾਗ ਦਾ ਵਾਯੂਮੰਡਲ ਆਤਮ ਸੁਗੰਧੀ ਨਾਲ ਭਰਪੂਰ ਸੀ। ਜਾ ਕੇ ਦਰਸ਼ਨ ਕੀਤਾ, ਕਲੇਜਾ ਖਿੱਚਿਆ ਗਿਆ, ਮੱਲੋ ਮੱਲੀ ਸਿਰ ਝੁਕ ਗਿਆ, ਸੁਰਤ ਮੋਹੀ ਗਈ। ਮੇਰੇ ਸਤਿਗੁਰੂ ਦੇ ਨੇਤਰ ਭਾਵੇਂ ਬੰਦ ਸਨ, ਜਦੋਂ ਇਸਨੇ ਮੱਥਾ ਟੇਕਿਆ ਗੁਰੂ ਦੇ ਨੈਣ ਖੁੱਲੇ। ਰਾਜਾ ਝਾਲ ਨਹੀਂ ਚੱਲ ਸਕਿਆ, ਫਿਰ ਪੈਰੀ ਟੱਠਾ ਤੇ ਰੋ ਰੋ ਕੇ ਬਲਿਹਾਰ ਬਲਿਹਾਰ ਆਖਦਾ ਗੁਰੂ ਦੇ ਚਰਨਾਂ ਤੇ ਡਿੱਗਦਾ ਰਿਹਾ। ਕਿੰਨਾ ਚਿਰ ਚਰਨਾਂ ਤੇ ਸਿਰ ਰੱਖੇ ਨੂੰ ਕੋਈ ਹੋਸ਼ ਨਾ ਰਹੀ। ਵਾਹ ਵਾਹ, ਉਹ ਰਾਜਾ ਸ਼ਿਵਨਾਭ, ਅੱਜ ਤੇਰੀ ਸਿੱਖ ਪੂਰੀ ਹੋ ਗਈ। ਸੱਚਖੰਡ ਤੋਂ ਟੁਰ ਕੇ ਇਸ ਜਗਤ ਦੀ ਰੱਖਿਆ ਕਰਨ ਲਈ ਜਿਹੜਾ ਮੇਰਾ ਸਤਿਗੁਰੂ ਗੁਰੂ ਨਾਨਕ ਇਸ ਜਗਤ ਵਿੱਚ ਆਇਆ ਨਾ, ਉਹ ਅੱਜ ਤੇਰੇ ਘਰ ਆ ਪਹੁੰਚਿਆ। ਹਾਂ, ਮੱਥਾ ਟੇਕ ਲੈ, ਸਿਰ ਨਾ ਚੁੱਕੀ, ਲੀਨ ਹੋ ਜਾ ਇਹਨਾਂ ਚਰਨਾਂ ਦੇ ਵਿੱਚ। ਹੇ ਰਾਜਾ, ਹੁਣ ਅੰਮ੍ਰਿਤ ਦੇ ਕੁੰਡ ਤੋਂ ਸੀਸ ਕਾਹਨੂੰ ਚੁੱਕਦਾ ਹੈ? ਦੇਖ ਕਿਸ ਤਰ੍ਹਾਂ ਦੀ ਜੀਵਨ ਹੁਲਾਰਾ ਭਰੀ ਰਸ ਦੀ ਝਰਨਾਟ ਚਰਨਾਂ ਦੇ ਰਾਹੀਂ ਤੇਰੇ ਸਰੀਰ ਵਿੱਚ ਆ ਰਹੀ ਹੈ। ਤੇਰੇ ਵੱਡੇ ਭਾਗ। ਸਤਿਗੁਰੂ ਨਾਨਕ ਦੇਵ ਜੀ ਨੇ ਪਿਆਰ ਦੇ ਕੇ ਰਾਜੇ ਨੇ ਉਠਾਇਆ ਤੇ ਆਖਿਆ, ਰਾਜਾ ਸਾਵਧਾਨ ਹੋ, ਨਿਰੰਕਾਰ ਦੀ ਜੋਤ ਸੰਭਾਲ। ਦੇਖੋ ਧਿਆਨ ਕਰਕੇ ਰਾਜਾ ਉੱਠਦਾ ਹੈ, ਸੰਭਲਦਾ ਹੈ, ਪਰ ਪ੍ਰੇਮ ਨਾਲ ਲੱਦਿਆ ਸਿਰ ਝੁਕ ਝੁਕ ਪੈਂਦਾ ਹੈ। ਚਾਹੁੰਦਾ ਕੁਝ ਬੇਨਤੀ ਕਰਾਂ, ਪਰ ਗਲਾ ਰੁਕ ਜਾਂਦਾ। ਅੰਤ ਰੁਕ ਰੁਕ ਕੇ ਬੜੀ ਮੁਸ਼ਕਲ ਨਾਲ ਇਹ ਨਹੀਂ ਕਹਿ ਸਕਿਆ, ਮਹਿਲਾਂ ਵਿੱਚ ਚੱਲੋ। ਸਤਿਗੁਰੂ ਆਖਣ ਲੱਗੇ, ਭਾਈ ਫਕੀਰਾਂ ਲਈ ਛੱਪਰ ਹੀ ਚੰਗੇ ਨੇ। ਜਦੋਂ ਰਾਜੇ ਨੇ ਬਹੁਤ ਮਿੰਨਤਾਂ ਤਰਲੇ ਕੀਤੇ ਤਾਂ ਚੋਜੀ ਸਤਿਗੁਰੂ ਨੇ ਆਖਿਆ, ਮੈਂ ਪੈਦਲ ਨਹੀਂ ਜਾਂਦਾ। ਰਾਜੇ ਸ਼ਿਵਨਾਭ ਨੇ ਆਖਿਆ, ਜੀ ਸਾਰਾ ਕੁਝ ਤੁਹਾਡਾ ਹੁਕਮ ਹੋਵੇ, ਘੋੜਾ ਮੰਗਵਾਵਾਂ, ਹਾਥੀ ਮੰਗਵਾਵਾਂ, ਨਹੀਂ ਤਖ਼ਤ ਤੇ ਬਿਠਾ ਕੇ ਸਤਿਗੁਰੂ ਪਾਤਸ਼ਾਹ ਤੁਹਾਨੂੰ ਸਿਰ ਤੇ ਚਾ ਕੇ ਲੈ ਚੱਲਣਾ। ਗੁਰੂ ਬਾਬੇ ਨੇ ਆਖਿਆ, ਰਾਜਾ ਅਸੀਂ ਤੇ ਮਨੁੱਖ ਦੀ ਸਵਾਰੀ ਕਰਦੇ ਹਾਂ। ਰਾਜੇ ਨੇ ਆਖਿਆ, ਜੀ ਮਨੁੱਖ ਬਹੁਤ ਨੇ, ਜਿਸ ਤਕੜੇ ਮਨੁੱਖ ਨੂੰ ਆਖੋ ਹੁਣੇ ਬੁਲਵਾ ਲੈਣਾ, ਉਸ ਦੇ ਕੰਧਾੜੀ ਚੱਲ ਚਲੋ। ਬਾਬੇ ਨੇ ਆਖਿਆ, ਰਾਜਾ ਉਹ ਮਨੁੱਖ ਹੋਵੇ, ਨਗਰ ਕਾ ਰਾਜਾ ਹੋਵੇ, ਤਾਂ ਮੈਂ ਉਸਦੀ ਪਿੱਠ ਤੇ ਚੜ੍ਹ ਕੇ ਚੱਲਾਂ। ਰਾਜੇ ਨੇ ਆਖਿਆ, ਪਾਤਸ਼ਾਹ ਮੈਂ ਤੇਰਾ ਕੀਤਾ ਰਾਜਾ, ਅੱਛਾ ਮੇਰੇ ਮੋਢੇ ਤੇ ਚੜੋ। ਤਾਂ ਸਤਿਗੁਰੂ ਜੀ ਮੁਸਕਰਾਏ, ਭਾਈ ਸ਼ਹਿਰ ਵਿੱਚ ਧਰਮਸ਼ਾਲਾ ਬਣਾਓ, ਮਹਿਲ ਵਿੱਚ ਨਹੀਂ ਧਰਮਸ਼ਾਲਾ ਵਿੱਚ ਆਵਾਂਗੇ, ਉਦੋਂ ਤੱਕ ਇੱਥੇ ਰਵਾਂਗੇ। ਹੁਕਮ ਸੁਣ ਕੇ ਰਾਜੇ ਨੂੰ ਚੰਦ ਚੜ੍ਹ ਗਿਆ। ਬਹੁਤ ਸਾਰੇ ਕਾਰੀਗਰ ਲਾ ਕੇ ਜਲਦੀ ਬਹੁਤ ਸੁੰਦਰ ਧਰਮਸ਼ਾਲਾ ਬਣਵਾ ਲਈ। ਜਦੋਂ ਬਾਗ ਵਿੱਚ ਆ ਕੇ ਆਪਣੇ ਅਣਡਿੱਠੇ ਪ੍ਰੀਤਮ, ਪ੍ਰਾਣਾਂ ਤੋਂ ਪਿਆਰੇ ਸਤਿਗੁਰੂ ਨੂੰ ਲੈਣ ਲਈ ਗਿਆ, ਤਾਂ ਅੱਗੇ ਸਤਿਗੁਰੂ ਉੱਥੇ ਨਹੀਂ ਸਨ। ਸਾਧ ਸੰਗਤ ਜੀ, ਇੱਕ ਕਵੀ ਲਿਖਦਾ ਹੈ, ਨਿਰਪ ਹੈ ਬਿਕਲ ਗਿਰਿਓ ਤੇਹ ਥਾਉ, ਸੁਧ ਬੁੱਧ ਰਹੀ ਨਾ ਕੁਛ ਤੇਹ ਆਨ, ਸ਼ੀਗਰ ਸੇਵਕ ਕਰਿਓ ਉਠਾਵਨ, ਜਲਮੁਖ ਪਾਏ ਕੀਨ ਸਵਧਾਨ, ਤਬੈ ਸਸ਼ੋਕ ਕਹੀ ਮੁਖ ਬਾਣੀ, ਕਹਾਂ ਗਏ ਸ੍ਰੀ ਗੁਰ ਸੁਖਦਾਨ। ਭਾਵ, ਗੁਰੂ ਨੂੰ ਉੱਥੇ ਨਾ ਵੇਖ ਕੇ ਰਾਜਾ ਬੜਾ ਪ੍ਰਬਲ ਵਿਛੋੜੇ ਦੀ ਦੁੱਖ ਨੂੰ ਅਨੁਭਵ ਕਰਨ ਲੱਗਾ, ਡਿੱਗ ਪਿਆ, ਸੁਧ ਬੁੱਧ ਕੁਝ ਨਾ ਰਹੀ। ਉਸੇ ਵੇਲੇ ਸੇਵਕਾਂ ਨੇ ਰਾਜੇ ਨੂੰ ਉਠਾਇਆ, ਪਾਣੀ ਮੂੰਹ ਵਿੱਚ ਪਾ ਕੇ ਸਾਵਧਾਨ ਕੀਤਾ। ਜਦੋਂ ਮਾੜੀ ਜਿਹੀ ਹੋਸ਼ ਆਈ ਨਾ, ਰਾਜਾ ਪੁੱਛਣ ਲੱਗਾ, ਮੇਰੇ ਸੁਖਦਾਨੀ ਸਤਿਗੁਰੂ ਕਿੱਥੇ ਗਏ ਨੇ? ਇਸ ਵੇਲੇ ਉਹ ਜਿਹੜੀ ਬਿਰਹਾ ਵਾਲੀ ਹਾਲਤ ਸੀ ਨਾ, ਉਹ ਕਥਨ ਤੋਂ ਬਾਹਰ ਹੈ, ਬੇਹੋਸ਼ ਹੋ ਗਿਆ। ਅਨੇਕਾਂ ਯਤਨ ਕਰਨ ਤੋਂ ਬਾਅਦ ਜਦੋਂ ਬੇਹੋਸ਼ੀ ਟੁੱਟੀ, ਵਿਆਕੁਲ ਹੋਵੇ, ਰੋਵੇ, ਤਲਾਸ਼ ਕਰੇ, ਕੂਕੇ ਤੇ ਕੁਰਲਾਵੇ, ਟੋਲੇ ਭਾਲੇ, ਵਿਰਲਾਪ ਕਰੇ, ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਆਰਤ ਹੋਏ ਪੁਕਾਰਤ ਭਾਰੀ, ਪ੍ਰਾਣ ਨਾਥ ਮਿਲੀਏ ਇੱਕ ਬਾਰੀ, ਦੌਰ ਦੌਰ ਸੁਧ ਹੇਤ ਮੁਕੰਦਾ, ਬੂਝਤ ਬਿਟਪ ਬਿਹੰਗਨ ਬ੍ਰਿੰਦਾ। ਰਾਜੇ ਦੀ ਹਾਲਤ ਇਹ ਸੀ, ਬਾਰ ਬਾਰ ਆਖਦਾ ਸੀ, ਸਤਿਗੁਰੂ ਤੁਸੀਂ ਇੱਕ ਵਾਰ ਦਰਸ਼ਨ ਦੇ ਕੇ ਕਿੱਥੇ ਚਲੇ ਗਏ? ਕਿਰਪਾ ਕਰੋ, ਆ ਕੇ ਮਿਲੋ। ਹਾਲਤ ਇਹੋ ਜਿਹੀ ਹੈ, ਇਸ ਬਾਗ ਦੇ ਦਰਖਤਾਂ ਨੂੰ, ਬ੍ਰਿਛਾਂ ਨੂੰ, ਪੰਛੀਆਂ ਨੂੰ ਪੁੱਛਦਾ, ਤੁਸੀਂ ਮੇਰਾ ਗੁਰੂ ਵੇਖਿਆ? ਇੰਨਾ ਵੈਰਾਗ ਦੀ ਅਵਸਥਾ ਵਿੱਚ ਰਾਜਾ ਫਿਰ ਬੇਹੋਸ਼ ਹੋ ਗਿਆ। ਸੇਵਕਾਂ ਨੇ ਬੜੀ ਮੁਸ਼ਕਲ ਨਾਲ ਇਸ ਦੀ ਬੇਹੋਸ਼ੀ ਨੂੰ ਤੋੜਿਆ। ਜਿਵੇਂ ਹੀ ਬੇਹੋਸ਼ੀ ਟੁੱਟੀ ਨਾ, ਜਾਂ ਤੱਕਿਆ ਉਸ, ਸਤਿਗੁਰੂ ਸਾਹਮਣੇ ਖੜੇ ਸਨ। ਦੌੜ ਕੇ ਗੁਰੂ ਦੇ ਚਰਣੀ ਟੱਠਾ, ਚਰਨਾਂ ਨੂੰ ਲਿਪਟ ਗਿਆ। ਮਨ ਵਿੱਚ ਚਾਹ ਤੇ ਪ੍ਰੇਮ ਹੈ ਤੇ ਆਪਣੇ ਤਾਰਨ ਹਾਰੇ ਸਤਿਗੁਰੂ ਤੋਂ ਸਦਕੇ ਹੋ ਰਿਹਾ। ਰਾਜਾ ਹੁਣ ਗੁਰੂ ਨਾਨਕ ਦੇਵ ਨੂੰ ਬੜੇ ਪ੍ਰੇਮ ਨਾਲ ਧਰਮਸ਼ਾਲਾ ਲੈ ਆਇਆ। ਰਾਣੀ ਚੰਦਰਕਲਾ ਤੇ ਸਾਰੇ ਪਰਿਵਾਰ ਨੇ ਪ੍ਰੇਮ ਭਰਿਆ ਆਪਾ ਵਾਰਨ ਵਾਲਾ ਇਲਾਹੀ ਸਤਿਕਾਰ ਕੀਤਾ। ਗੁਰੂ ਦੇ ਚਰਨਾਂ ਤੇ ਮੱਥਾ ਟੇਕਣਾ ਕੀ ਸੀ? ਇਹ ਤੇ ਜਿਵੇਂ ਨਾ ਕਿਤੇ ਬਿਜਲੀ ਨਾਲ ਛੂ ਜਾਣਾ ਸੀ। ਉਹ ਦੈਵੀ ਰਾਓ, ਦਮਕਦੀ ਲਹਿਰ, ਜਿਉਂਦੀ ਚਰਨਾਹਟ ਸਾਰਿਆਂ ਦੇ ਅੰਦਰ ਛਿੜ ਗਈ, ਜਿਸ ਬਿਨਾਂ ਮਨੁੱਖ ਨਾ ਜਿਉਂਦਾ ਵੀ ਮ੍ਰਿਤਕ ਵਰਗਾ ਹੈ। ਜਿਸ ਹਿਰਦੇ ਵਿੱਚ ਇਹ ਨਹੀਂ, ਉਹ ਹਿਰਦਾ ਮੁਰਦਾ ਹੀ ਤੇ ਹੈ। ਹੁਣ ਲੋਕ ਅਚੰਭਾ ਹੋ ਰਹੇ ਸਨ ਕਿ ਰਾਜਾ ਕਿਸੇ ਅਣਡਿੱਠੇ ਪ੍ਰੀਤਮ ਦੇ ਪ੍ਰੇਮ ਵਿੱਚ ਕਮਲਾ ਹੋ ਰਿਹਾ ਸੀ, ਦੇਖਣ ਆਉਣ ਲੱਗੇ। ਸਭ ਤੋਂ ਪਹਿਲਾਂ ਤਾਂ ਜਿਹੜਾ ਮਖੌਲੀਆ ਉਸਨੇ ਰੱਖਿਆ ਸੀ ਨਾ, ਉਹ ਗੁਰੂ ਦੇ ਚਰਨਾਂ ਤੇ ਆਣ ਟੱਠਾ। ਬਿਨਾਂ ਚਰਚਾ, ਬਿਨਾਂ ਪੁੱਛੇ ਉਸਨੇ ਕਹਿ ਦਿੱਤਾ, ਦਾਤਾ ਜੀ, ਤੇਰੇ ਅੰਦਰ ਜਿਹੜੀ ਜੀਵਾਵਨ ਹਾਰੀ ਸ਼ਕਤੀ ਹੈ ਨਾ, ਮੇਰੇ ਵਰਗੇ ਹਾਸੋ ਹੀਣੇ ਨੂੰ ਵੀ ਇਹ ਸ਼ਕਤੀ ਦੇ। ਸਤਿਗੁਰੂ ਨੇ ਆਖਿਆ, ਸਿਮਰਨ ਕਰ, ਕਹੋ ਮਾਲਕ ਹੈ, ਕਹੋ ਮੈਂ ਈਮਾਨ ਲਿਆਉਂਦਾ ਹਾਂ ਕਿ ਮੇਰਾ ਸਿਰਜਣਹਾਰ ਅਕਾਲ ਪੁਰਖ ਪਰਮੇਸ਼ਰ ਘੱਟ ਘੱਟ ਦਾ ਜਾਣਨਹਾਰ ਮੇਰੇ ਅੰਗ ਸੰਗ ਹੈ, ਹਰਦਮ ਉਸ ਦੀ ਯਾਦ ਵਿੱਚ ਰਹੋ, ਮਾਲਕ ਫਿਰ ਅੰਦਰ ਵਸੇਗਾ ਤੇ ਤੂੰ ਖੁਸ਼ੀ ਰਹੇਗਾ। ਇਹਨਾਂ ਸੁਣਦਿਆਂ ਸਾਰ ਹੁਣ ਇਸ ਬਖੌਲੀਏ ਦੀ ਸੁਰਤੀ ਟਿਕ ਗਈ।